नमस्कार, ए आकाशवाणी है। खबरां इस बुलेटिन मैं अमन देव। पहला चोणवीं खबरां। प्रधानमंत्री नरेंद्र मोदी ने नवी दिल्ली में नवकार महामंत्र दिवस संबंधी एक प्रोग्राम संबोधन करदिया जलवायु तब्दीली अज सब तो वड्डा खतरा दस्या है अते कहा है कि इसका एको एक हल निरंतर रहन योग जीवन शैली है। वित्त मंत्री निर्मला सीतारमन ने कहा कि भारत विदेशी बैंकों लिए विकास के बेहतर मौके प्रदान कर रहा है ते सरकार बैंकिंग खेत्र में विदेशी निवेश में सरगर्मी उत्साहित कर रही है। भारतीय रिजर्व बैंक ने नीतिगत रैपो रेट में 25 बुनियादी अंकों की कमी की है। अमरीका के राष्ट्रपति डोनाल्ड ट्रंप का जवाबी महसूल लगाने का फैसला अमल में आ गया है। IPL अज अहमदाबाद गुजरात टाइटन्स का मुकाबला राजस्थान रॉयल्स नाल होएगा। हुण खबरां विस्थार नाल। प्रधानमंत्री नरेंद्र मोदी ने अज नवी दिल्ली में नवकार महामंत्र दिवस संबंधी एक प्रोग्राम नूं संबोधन किया। जलवायु तब्दीली नूं अज सब तो वड्डा खतरा दसदिआं श्री मोदी ने कहा कि इसका एको एक हल निरंतर रहण योग जीवन शैली है जिसका जैन भाईचारा सदियों तो पालन कर रहा है। प्रधानमंत्री ने कहा कि जैन भाईचारा सदियों तो सादगी स्थिरता ते संजम के सिद्धांतों की पालना करता रहा है। श्री मोदी ने कहा कि भारत में दुनिया का विश्वास होर डूंघा हुंदा जा रहा है। भारत के यतन के नतीजे दुनिया लई प्रेरणा स्रोत बन गए ने। श्री मोदी ने कहा कि भारत के विकास कारण हुण विश्व संस्थावां भारत वल देख रही ने। इस नूं जैन दर्शन नाल जोड़दे होए उन्होंने कहा कि जीवन आपसी सहयोग नाल प्रफुल्लित हुंदा है ते इस पहुंच ने भारत तों दुनिया दीआं उम्मीदां वधा दित्तीआं ने। प्रधानमंत्री ने वध तों वध स्वदेशी उत्पाद खरीदण ते दूजिआं नूं वी अजिहा करन लई उत्साहित करन दी लोड़ ते जोर दित्ता।
साथियों, जब मैं वोकल फॉर लोकल कहता हूँ, जो सामान बना है भारत में, जो बीके भारत में भी और दुनिया भर में, जिस सामान को बनाने में किसी भारतीय के पसीने की खुशबू हो, जिस सामान में भारत की मिट्टी की महक हो, हमें उसे खरीदना है और दूसरों को भी प्रेरित करना है।
नवकार महामंत्र की अहमियत बारे दसदियां श्री मोदी ने कहा कि यह मंत्र विकसित भारत के दृष्टिकोण नाल जुड़िया होया है। श्री मोदी ने लोगों नूं नौ संकल्प लैण दा सद्दा दिता। ये नौ संकल्प ने पानी की संभाल, एक रुख मां देना, सफाई, स्वदेशी उत्पादों नूं अपनाउणा, घरेलू सैर सपाटा, जैविक खेती, सेहतमंद जीवन शैली, योगा ते खेडां अते लोड़वंदां दी मदद करना। भारत के इतिहास ते अध्यात्मकता विच जैन धर्म की महत्ता नूं दर्शाउंदे होए प्रधानमंत्री ने कहा कि जैन साहित भारत की अमीर सभ्याचारक विरासत का आधार है। श्री मोदी ने प्राकृत ते पाली नूं क्लासिकल भाषावां का दर्जा देने लई सरकार की वचनबद्धता का जिक्र किया। प्रधानमंत्री ने कहा कि नवा भारत आर्टिफिशियल इंटैलीजेंस राही नवें मौकियां दी भाल कर रहा है अते दुनिया नूं अध्यात्मकता दा रस्ता दिखा रहा है। विकसित भारत मुहिम दा हवाला दिंदिआं श्री मोदी ने कहा कि विकसित भारत दा अर्थ विकास अते विरासत दे विकास तों है।
नवकार महामंत्र का यह दर्शन विकसित भारत के विजन से जुड़ता है। विकसित भारत यानी विकास भी विरासत भी। एक ऐसा भारत जो रुकेगा नहीं, जो थमेगा नहीं, जो ऊंचाई छुएगा लेकिन अपनी जड़ों से नहीं कटेगा।
नवकार महामंत्र जैन धर्म का सब तो पवित्र मंत्र है। नवकार महामंत्र दिवस अध्यात्मिक सद्भावना ते नैतिक चेतना का स्रोत है। वित्त मंत्री निर्मला सीतारमन ने कहा कि भारत विदेशी बैंकों लिए विकास ਦੇ ਬਿਹਤਰ ਮੌਕੇ ਪ੍ਰਦਾਨ ਕਰ ਰਿਹਾ ਅਤੇ ਸਰਕਾਰ ਬੈਂਕਿੰਗ ਖੇਤਰ ਵਿੱਚ ਵਿਦੇਸ਼ੀ ਨਿਵੇਸ਼ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰ ਰਹੀ ਹੈ। ਲੰਡਨ ਵਿੱਚ ਭਾਰਤ ਬਰਤਾਨੀਆ ਨਿਵੇਸ਼ਕ ਗੋਲਮੇਜ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਨੀਤੀਗਤ ਸਹਾਇਤਾ ਸਮੇਤ ਨਿਰੰਤਰ ਆਰਥਿਕ ਵਿਕਾਸ ਅਤੇ ਨਿਵੇਸ਼ ਦੇ ਮੌਕਿਆਂ ਨੂੰ ਵਧਾਉਣ ਲਈ ਸਰਕਾਰ ਦੀਆਂ ਤਰਜੀਹਾਂ ਦਾ ਐਲਾਨ ਕੀਤਾ। ਉਹਨਾਂ ਨੇ ਸਰਕਾਰ ਦੇ ਕਾਰੋਬਾਰ ਅਤੇ ਨਿਵੇਸ਼ ਲਈ ਪਾਲਣਾ ਦੇ ਬੋਝ ਨੂੰ ਘਟਾਉਣ ਅਤੇ ਨਿਯਮਾਂ ਨੂੰ ਆਸਾਨ ਬਣਾਉਣ ਦੇ ਯਤਨਾਂ ਬਾਰੇ ਵੀ ਗੱਲ ਕੀਤੀ। ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਸਾਲ 2032 ਤੱਕ 6ਵਾਂ ਸਭ ਤੋਂ ਵੱਡਾ ਬੀਮਾ ਬਾਜ਼ਾਰ ਬਣਨ ਲਈ ਤਿਆਰ ਹੈ। ਉਹਨਾਂ ਕਿਹਾ ਕਿ ਘਰੇਲੂ ਯੂਨੀਕੋਰਨ ਕੰਪਨੀਆਂ ਦੀ ਗਿਣਤੀ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ 3ਜੇ ਸਥਾਨ 'ਤੇ ਹੈ। ਪੰਜਾਬ ਵਿੱਚ ਬੀਤੀ ਰਾਤ ਗੁਰਦਾਸਪੁਰ ਸੈਕਟਰ ਵਿੱਚ BSF ਦੇ ਜਵਾਨਾਂ ਅਤੇ ਕਿਸਾਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇੱਕ ਵੱਡੇ ਧਮਾਕੇ ਨੂੰ ਰੋਕਣ ਦੌਰਾਨ BSF ਦਾ ਇੱਕ ਜਵਾਨ ਜ਼ਖਮੀ ਹੋ ਗਿਆ। BSF ਦੇ ਸੂਤਰਾਂ ਨੇ ਸਾਡੇ ਜਲੰਧਰ ਵਾਲੇ ਪੱਤਰਕਾਰ ਨੂੰ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਇੱਕ BSF ਪਾਰਟੀ ਨੇ ਪਾਕਿਸਤਾਨ ਨਾਲ ਲੱਗਦੀ ਸਰਹੱਦੀ ਸੁਰੱਖਿਆ ਵਾਰਡ ਦੇ ਅੱਗੇ ਇੱਕ ਇਲਾਕੇ 'ਚ ਗਸ਼ਤ ਦੌਰਾਨ ਭਾਰਤੀ ਇਲਾਕੇ ਅੰਦਰ ਸ਼ੱਕੀ ਵਸਤੂਆਂ ਦਾ ਪਤਾ ਲਾਇਆ। ਤਲਾਸ਼ੀ ਮੁਹਿੰਮ ਦੌਰਾਨ ਸੈਨਿਕਾਂ ਨੇ ਖੇਤਾਂ ਵਿੱਚ ਛੁਪੀਆਂ ਤਾਰਾਂ ਦੇ ਨੈਟਵਰਕ ਨਾਲ ਇੱਕ ਸ਼ੱਕੀ IED ਦੀ ਪਛਾਣ ਕੀਤੀ, ਜਿਸ ਨਾਲ ਕਈ ਫੋਟਕ ਯੰਤਰਾਂ ਦੀ ਮੌਜੂਦਗੀ ਦੀ ਪੁਸ਼ਟੀ ਹੋਈ। ਇਲਾਕੇ ਦੀ ਘੇਰਾਬੰਦੀ ਅਤੇ ਤਲਾਸ਼ੀ ਕਰਦੇ ਸਮੇਂ IED ਦਾ ਧਮਾਕਾ ਹੋ ਗਿਆ, ਜਿਸ ਕਾਰਨ ਇੱਕ BSF ਜਵਾਨ ਦੀ ਲੱਤ ਵਿੱਚ ਗੰਭੀਰ ਸੱਟ ਲੱਗ ਗਈ। ਜਵਾਨ ਸੁਰੱਖਿਅਤ ਹੈ ਅਤੇ ਹਸਪਤਾਲ ਵਿੱਚ ਠੀਕ ਹੋ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਸਰਹੱਦ 'ਤੇ ਤੈਨਾਤ ਸੁਰੱਖਿਆ ਬਲਾਂ ਅਤੇ ਕਿਸਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਦਿਨ ਚੜ੍ਹਨ ਤੋਂ ਬਾਅਦ BSF ਦੇ ਬੰਬ ਡਿਸਪੋਜ਼ਲ ਸੁਕੈਡ ਨੇ ਮੌਕੇ 'ਤੇ ਪਹੁੰਚ ਕੇ ਇਲਾਕੇ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਅਤੇ IEDs ਨੂੰ ਨਕਾਰਾ ਕਰ ਦਿੱਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਭਾਰਤੀ ਰਿਜ਼ਰਵ ਬੈਂਕ RBI ਨੇ ਨੀਤੀਗਤ ਰੈਪੋ ਰੇਟ ਵਿੱਚ 25 ਬੁਨਿਆਦੀ ਅੰਕਾਂ ਦੀ ਕਮੀ ਕੀਤੀ ਹੈ। ਹੁਣ ਰੈਪੋ ਰੇਟ 6% ਹੋ ਗਿਆ ਹੈ। ਰਿਜ਼ਰਵ ਬੈਂਕ ਨੇ ਪਿਛਲੇ 5 ਸਾਲਾਂ ਵਿੱਚ ਲਗਾਤਾਰ ਦੂਜੀ ਵਾਰ ਰੈਪੋ ਰੇਟ ਘਟਾਇਆ ਹੈ। ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਅੱਜ ਮੁੰਬਈ ਵਿੱਚ ਕਿਹਾ ਕਿ 6 ਮੈਂਬਰੀ ਮੁਦਰਾ ਨੀਤੀ ਕਮੇਟੀ ਨੇ ਇਸ ਵਿੱਤੀ ਸਾਲ ਦੀ ਆਪਣੀ ਪਹਿਲੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਰੈਪੋ ਰੇਟ ਘਟਾਉਣ ਦਾ ਫੈਸਲਾ ਕੀਤਾ ਹੈ। ਕਮੇਟੀ ਨੇ ਮੁਦਰਾ ਨੀਤੀ ਦੇ ਰੁੱਖ ਨੂੰ ਨਿਊਟਰਲ ਤੋਂ ਅਕੋਮੋਡੇਟਿਵ ਕਰ ਦਿੱਤਾ ਹੈ। ਸਟੈਂਡਿੰਗ ਡਿਪਾਜ਼ਿਟ ਫੈਸਿਲਿਟੀ SDF ਦਰ 5.57% ਨਿਰਧਾਰਿਤ ਕੀਤੀ ਗਈ ਹੈ। ਮਾਰਜਨਲ ਸਟੈਂਡਿੰਗ ਫੈਸਿਲਿਟੀ ਦਰ ਅਤੇ ਬੈਂਕ ਦਰ ਨੂੰ 6.25% 'ਤੇ ਰੱਖਿਆ ਗਿਆ ਹੈ। ਸ਼੍ਰੀ ਮਲਹੋਤਰਾ ਨੇ ਕਿਹਾ ਕਿ 2025-26 ਲਈ ਕੁੱਲ ਘਰੇਲੂ ਉਤਪਾਦ GDP ਵਿਕਾਸ ਅਨੁਮਾਨ 6.7% ਤੋਂ ਘਟਾ ਕੇ 6.5% ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ 2025-26 ਵਿੱਚ ਪ੍ਰਚੂਨ ਮਹਿੰਗਾਈ ਦਰ 4% ਰਹਿਣ ਦੀ ਸੰਭਾਵਨਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਜਵਾਬੀ ਮਹਿਸੂਲ ਲਾਉਣ ਦਾ ਫੈਸਲਾ ਲਾਗੂ ਹੋ ਗਿਆ। ਇਸ ਵਿੱਚ ਚੀਨ ਤੋਂ ਦਰਾਮਦਾਂ 'ਤੇ 104% ਡਿਊਟੀ ਵੀ ਸ਼ਾਮਲ ਹੈ। ਵਾਈਟ ਹਾਊਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇੱਕ ਨਵਾਂ ਮਹਿਸੂਲ ਨਿਜ਼ਾਮ ਰਾਸ਼ਟਰਪਤੀ ਟਰੰਪ ਦੇ ਉਸ ਐਲਾਨ ਤੋਂ ਬਾਅਦ ਲਾਗੂ ਹੋਇਆ ਜਿਸ ਵਿੱਚ ਉਹਨਾਂ ਨੇ ਚੀਨ ਨੂੰ ਅਮਰੀਕੀ ਸਮਾਨ 'ਤੇ ਲਗਾਏ ਗਏ 34% ਜਵਾਬੀ ਮਹਿਸੂਲ ਨੂੰ ਵਾਪਸ ਲੈਣ ਦੀ ਚੇਤਾਵਨੀ ਦਿੱਤੀ ਸੀ। ਭਾਰਤ ਤੋਂ ਦਰਾਮਦਾਂ 'ਤੇ ਲਾਈ ਗਈ 26% ਡਿਊਟੀ ਵੀ ਅੱਜ ਤੋਂ ਲਾਗੂ ਹੋ ਗਈ ਹੈ। ਸ਼੍ਰੀ ਟਰੰਪ ਨੇ 3 ਅਪ੍ਰੈਲ ਨੂੰ ਭਾਰਤ ਸਮੇਤ ਕਈ ਦੇਸ਼ਾਂ 'ਤੇ ਜਵਾਬੀ ਮਹਿਸੂਲ ਲਾਉਣ ਦਾ ਐਲਾਨ ਕੀਤਾ ਸੀ। ਇਸ ਤਹਿਤ ਵੀਅਤਨਾਮ 'ਤੇ 46%, ਤਾਈਵਾਨ 'ਤੇ 32%, ਦੱਖਣੀ ਕੋਰੀਆ 'ਤੇ 25%, ਜਪਾਨ 'ਤੇ 24% ਅਤੇ ਯੂਰਪੀਅਨ ਯੂਨੀਅਨ 'ਤੇ 20% ਜਵਾਬੀ ਡਿਊਟੀ ਲਾਈ ਗਈ ਸੀ। ਇਸ ਦੌਰਾਨ ਅਮਰੀਕਾ ਦੇ ਜਵਾਬੀ ਮਹਿਸੂਲ ਦੇ ਪ੍ਰਭਾਵ ਬਾਰੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਸਰਕਾਰ ਇੱਕ ਦੁਵੱਲੇ ਵਪਾਰ ਸਮਝੌਤੇ 'ਤੇ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਰਵਰੀ ਵਿੱਚ ਇਸ ਸੰਬੰਧ ਵਿੱਚ ਫੈਸਲਾ ਲਿਆ ਸੀ। ਏਸ਼ੀਆਈ ਸ਼ੇਅਰ ਬਾਜ਼ਾਰਾਂ ਵਿੱਚ ਅੱਜ ਫਿਰ ਗਿਰਾਵਟ ਦੇਖਣ ਨੂੰ ਮਿਲੀ। ਐਸੋਸੀਏਟਡ ਪ੍ਰੈਸ ਅਨੁਸਾਰ ਜਪਾਨ ਦੇ ਨਿਕਈ ਸੂਚਕ ਅੰਕ ਸਵੇਰ ਦੇ ਕਾਰੋਬਾਰ ਵਿੱਚ 4% ਡਿੱਗ ਗਿਆ, ਜਦੋਂ ਕਿ ਦੱਖਣੀ ਕੋਰੀਆ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਬਾਜ਼ਾਰਾਂ ਵਿੱਚ ਵੀ ਗਿਰਾਵਟ ਆਈ ਹੈ। ਚੀਨ ਦੇ ਬਲੂ ਚਿਪਸ ਵਿੱਚ 1.2% ਦੀ ਅਤੇ ਹਾਂਗਕਾਂਗ ਦੇ ਹੈਂਗਸੈਂਗ ਇੰਡੈਕਸ ਵਿੱਚ 3.1% ਦੀ ਗਿਰਾਵਟ ਦਰਜ ਕੀਤੀ ਗਈ। ਵਾਧੇ ਵਪਾਰਕ ਤਣਾਅ ਦਰਮਿਆਨ ਵਿਸ਼ਵ ਬਾਜ਼ਾਰਾਂ ਵਿੱਚ ਕਮਜ਼ੋਰੀ ਨੂੰ ਦੇਖਦਿਆਂ ਭਾਰਤੀ ਸ਼ੇਅਰ ਬਾਜ਼ਾਰਾਂ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 317 ਅੰਕ ਡਿੱਗ ਕੇ 73,910 'ਤੇ ਆ ਗਿਆ, ਜਦਕਿ NSE ਦਾ ਨਿਫਟੀ ਸੂਚਕ ਅੰਕ 107 ਅੰਕਾਂ ਦੀ ਗਿਰਾਵਟ ਨਾਲ 22,428 'ਤੇ ਸੀ। IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਸ਼ੁਰੂ ਹੋਏਗਾ। ਬੀਤੀ ਰਾਤ ਚੰਡੀਗੜ੍ਹ ਵਿੱਚ ਪੰਜਾਬ ਕਿੰਗਸ ਨੇ ਚੇਨਈ ਸੁਪਰ ਕਿੰਗਸ ਨੂੰ 18 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਕਿੰਗਸ ਨੇ ਨਿਰਧਾਰਿਤ 20 ਓਵਰਾਂ 'ਚ 6 ਵਿਕਟਾਂ 'ਤੇ 219 ਦੌੜਾਂ ਬਣਾਈਆਂ। ਜਵਾਬ ਵਿੱਚ ਚੇਨਈ ਸੁਪਰ ਕਿੰਗਸ 20 ਓਵਰਾਂ ਵਿੱਚ 5 ਵਿਕਟਾਂ 'ਤੇ 201 ਦੌੜਾਂ ਹੀ ਬਣਾ ਸਕੀ। ਬਿਹਾਰ ਵਿੱਚ ਅੱਜ ਬੇਗੂਸਰਾਏ ਅਤੇ ਮਧੂਬਨੀ ਜ਼ਿਲ੍ਹਿਆਂ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਘੱਟੋ ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ ਨੇ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਨਵਕਾਰ ਮਹਾਂਮੰਤਰ ਦਿਵਸ ਸੰਬੰਧੀ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਜਲਵਾਯੂ ਤਬਦੀਲੀ ਨੂੰ ਅੱਜ ਸਭ ਤੋਂ ਵੱਡਾ ਖਤਰਾ ਦੱਸਿਆ ਅਤੇ ਕਿਹਾ ਕਿ ਇਸ ਦਾ ਇੱਕੋ ਇੱਕ ਹੱਲ ਨਿਰੰਤਰ ਰਹਿਣ ਯੋਗ ਜੀਵਨ ਸ਼ੈਲੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਵਿਦੇਸ਼ੀ ਬੈਂਕਾਂ ਲਈ ਵਿਕਾਸ ਦੇ ਬਿਹਤਰ ਮੌਕੇ ਪ੍ਰਦਾਨ ਕਰ ਰਿਹਾ ਅਤੇ ਸਰਕਾਰ ਬੈਂਕਿੰਗ ਖੇਤਰ ਵਿੱਚ ਵਿਦੇਸ਼ੀ ਨਿਵੇਸ਼ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰ ਰਹੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਨੀਤੀਗਤ ਰੈਪੋ ਰੇਟ ਵਿੱਚ 25 ਬੁਨਿਆਦੀ ਅੰਕਾਂ ਦੀ ਕਮੀ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਜਵਾਬੀ ਮਹਿਸੂਲ ਲਗਾਉਣ ਦਾ ਫੈਸਲਾ ਅੱਜ ਤੋਂ ਅਮਲ ਵਿੱਚ ਆ ਗਿਆ ਹੈ ਅਤੇ IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਏਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।